ਤਲੋਕ ਸੇਈ ਸਾਹ ਭਗਵੰਤ ਸੇ ਸੱਚ ਸੰਪੈ ਹਰ ਰਾਸ। ਉਹੀ ਸ਼ਾਹੂਕਾਰ ਨੇ, ਉਹੀ ਭਗਵੰਤ ਹੁੰਦੇ ਭਾਗਾਂ ਵਾਲੇ ਨੇ, ਉਹ ਸ਼ਾਹ ਭਗਵੰਤ ਪਰਮਾਤਮਾ ਦਾ ਸਰੂਪ ਨੇ। ਜਿਨ੍ਹਾਂ ਕੋਲ ਰਾਸ ਹੁੰਦਾ ਸੱਚੇ ਹਰੀ ਦੀ ਪ੍ਰਾਪਤੀ ਕਰਨ ਵਾਲੀ ਸੱਚ ਨਾਮ ਰੂਪੀ ਸੰਪਦਾ ਹੈ, ਪੂੰਜੀ ਹੈ, ਸ਼ਰਧਾ ਰੂਪੀ ਪੂੰਜੀ ਕਰਕੇ ਜਿਨ੍ਹਾਂ ਪਾਸ ਹਰੀ ਨਾਮ ਰੂਪੀ ਸੱਚੀ ਸੰਪਦਾ। ਨਾਨਕ ਸੱਚ ਸੁੱਚ ਪਾਈ ਹੈ ਤੇ ਸੰਤਨ ਕੈ ਪਾਸ। ਸਤਿਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਕਥਨ ਕਰਦੇ ਨੇ ਕਿ ਉਹਨਾਂ ਸੰਤਾਂ ਦੇ ਪਾਸੋਂ ਸੱਚ ਹੁੰਦਾ ਨਿਸ਼ਚੇ ਕਰਕੇ ਸੁੱਚੇ ਹੁੰਦੀ ਪਵਿੱਤਰਤਾ। ਸੱਚ ਨਾਮ ਤੇ ਪਵਿੱਤਰਤਾ ਪ੍ਰਾਪਤ ਕਰੀਦੀ ਹੈ। ਪਵਿੱਤਰਤਾ ਇੱਕ ਅਲੱਗ ਚੀਜ਼ ਵੱਖਰੀ ਹੁੰਦੀ ਹੈ। ਸੋ ਜਿਹੜੇ ਅੰਮ੍ਰਿਤ ਛਕਾਉਣ ਦੀ ਲੋੜ ਪਈ ਸੀ, ਪਵਿੱਤਰਤਾ ਕਰਨ ਲਈ ਹੀ ਛਕਾਉਣਾ ਪਿਆ ਸੀ, ਕਿਉਂਕਿ ਬੀਤੇ ਕਾਲ ਦੇ ਵਿੱਚ ਜੇ ਦੇਖੀਏ ਸੰਸਾਰ ਦੇ ਅੰਦਰ, ਜਿਵੇਂ ਤੁਰਕਾਂ ਦਾ ਰਾਜ ਰਿਹਾ, ਉਦੋਂ ਪਹਿਲਾਂ ਹੋਰ ਰਾਜ ਰਹੇ, ਉਦੋਂ ਪਹਿਲਾਂ ਹੋਰ ਰਹੇ, ਉਹਨਾਂ ਦੇ ਆਉਣ ਕਰਕੇ ਪਵਿੱਤਰਤਾ ਬਹੁਤ ਜ਼ਿਆਦਾ ਛਾ ਗਈ ਸੀ। ਇਸੇ ਕਰਕੇ ਫਿਰ ਸੰਸਾਰ ਦੇ ਅੰਦਰ ਗੁਰਾਂ ਨੂੰ ਅੰਮ੍ਰਿਤ ਪ੍ਰਗਟ ਕਰਨਾ ਪਿਆ, ਕਿਉਂਕਿ ਅਸਲ ਵਿੱਚ ਮਨੁੱਖ ਨੂੰ ਨਹੀਂ ਕੋਈ ਗੱਲ, ਪਰ ਅਪਵਿੱਤਰਤਾ ਕਿੱਥੇ ਛਾਈ? ਜਦੋਂ ਸੰਸਾਰ ਦੇ ਅੰਦਰ ਗਲਤ ਖਾਣੇ ਹੋ ਗਏ, ਜਾਂ ਗਲਤ ਨਸ਼ੇ ਹੋ ਗਏ, ਗਲਤ ਚੀਜ਼ਾਂ ਹੋ ਗਈਆਂ। ਇੱਕ ਮਨੁੱਖ ਸਹੀ ਹੁੰਦਾ ਹੋਇਆ, ਸੱਚਾ ਸੁੱਚਾ ਵੀ ਹੁੰਦਾ ਹੋਇਆ, ਪਰਮਾਤਮਾ ਨੂੰ ਜੋ ਨਹੀਂ ਚੀਜ਼ ਭਾਉਂਦੀ, ਜਦੋਂ ਉਹਨੂੰ ਖਾ ਜਾਂਦਾ, ਉਹਨੂੰ ਪਰਮਾਤਮਾ ਅਪਵਿੱਤਰ ਮੰਨਦੇ ਨੇ। ਇੱਕ ਉਹ ਚੀਜ਼ ਜਿਹੜੀ ਜ਼ੁਬਾਨ ਤੋਂ ਨਹੀਂ ਬੋਲਣੀ ਚਾਹੀਦੀ, ਝੂਠ, ਉਹਦੇ ਨਾਲ ਅਪਵਿੱਤਰਤਾ ਛਾ ਜਾਂਦੀ ਹੈ। ਇੱਕ ਉਹ ਜੋ ਕੰਨਾਂ ਨਾਲ ਨਹੀਂ ਸੁਣਨੀ ਚਾਹੀਦੀ, ਨਿੰਦਿਆ, ਉਹਦੇ ਨਾਲ ਅਪਵਿੱਤਰਤਾ ਛਾ ਜਾਂਦੀ ਸਰੀਰ ਵਿੱਚ, ਕਿਉਂਕਿ ਸੂਖਮ ਚੀਜ਼ਾਂ ਨੇ। ਇਸੇ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਅੰਮ੍ਰਿਤ ਦੀ ਦਾਤ ਖਾਲਸੇ ਨੂੰ ਬਖਸ਼ਿਸ਼ ਕਰਕੇ ਪਵਿੱਤਰ ਬਣਾਇਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਵੜੀ ਸੱਸਾ ਸੱਤ 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 ਸੋ ਸੱਤ ਪੁਰਖ ਤੇ ਭਿੰਨ ਨਾ ਕੋ। ਹੁਣ ਸੱਸੇ ਦੁਆਰਾ ਕਥਨ ਕਰਦੇ ਹੋ, ਪਰਮਾਤਮਾ ਪਿੱਛੇ ਵੀ ਸੱਚ ਸੀ, ਸੱਤ ਸਰੂਪ ਹੀ ਸੀ ਉਹ, ਹੁਣ ਵੀ ਸੱਤ ਸਰੂਪ ਹੀ ਹੈ, ਅੱਗੇ ਵੀ ਸੱਤ ਹੋਵੇਗਾ। ਤੇ ਸੱਤ ਦਾ ਨਾਮ ਵੀ ਸੱਤ ਹੈ, ਸੱਤ ਨਾਮ, ਨਾਮ ਵੀ ਸੱਤ ਹੈ, ਆਪ ਵੀ ਸੱਤ ਹੈ। ਜਿਹੜਾ ਉਹਦਾ ਸੱਤ ਨਾਮ ਜਪਦਾ ਹੈ, ਉਹ ਵੀ ਸੱਤ ਸਰੂਪ ਹੋ ਜਾਂਦਾ। ਸੋ ਸੱਤ ਸਰੂਪ ਪਰਮਾਤਮਾ ਦੇ ਸਤਨਾਮ ਮੰਤਰ ਨੂੰ ਜਿਹਨੇ ਸਤਿਗੁਰਾਂ ਦੁਆਰੇ ਜਪਿਆ ਹੈ, ਉਹਨੇ ਨਿਸ਼ਚੇ ਕੀਤਾ ਹੈ ਕਿ ਸਤਪੁਰਖ ਪਰਮਾਤਮਾ ਤੋਂ ਵੱਖਰੀ ਕੋਈ ਚੀਜ਼ ਨਹੀਂ ਹੈ। ਪਰਮਾਤਮਾ ਬਸ ਆਪਣੀ ਦੇਖਣੀ ਵਿੱਚ ਹੀ ਫਰਕ ਹੈ। ਹੁਣ ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਆਪਣੀ ਦੇਖਣੀ 'ਚ ਫਰਕ ਹੁੰਦਾ। ਆਪਾਂ ਬਾਹਰਲੇ ਸਰੂਪ ਨੂੰ ਦੇਖਦੇ ਹਾਂ, ਬੰਦੇ ਦਾ ਬਾਹਰਲਾ ਰੂਪ ਦੇਖਦੇ ਹਾਂ, ਇਹਨੇ ਕੱਪੜੇ ਕਿਹੋ ਜਿਹੇ ਪਾਏ ਨੇ, ਇਹ ਕਿਹੜੀ ਕੌਮ ਦਾ ਹੈ, ਜਾਂ ਇਹ ਜੂਨੀ ਹੈ, ਕੋਈ ਸਾਹਮਣੇ ਜਾਨਵਰ ਖੜ੍ਹਾ ਹੈ, ਜਾਂ ਦਰਖਤ ਨੂੰ ਦੇਖ। ਆਪਾਂ ਸਾਰੇ ਬਾਹਰਲੇ ਆਕਾਰ ਨੂੰ ਦੇਖਦੇ ਹਾਂ। ਉਹ ਬ੍ਰਹਮ ਗਿਆਨ ਕਿਹਨੂੰ ਕਹਿੰਦੇ ਨੇ? ਬ੍ਰਹਮ ਗਿਆਨੀ ਬਾਹਰਲਾ ਆਕਾਰ ਨਹੀਂ ਦੇਖਦਾ, ਬ੍ਰਹਮ ਗਿਆਨੀ ਦੇਖਦਾ ਕਿ ਸਾਰੀਆਂ ਜੋਤਾਂ ਨੇ, ਇਹ ਰੱਬ ਦੀਆਂ ਜੋਤਾਂ ਬੈਠੀਆਂ ਨੇ, ਰੱਬ ਆਪ ਇਹਨਾਂ ਵਿੱਚ ਬੈਠਾ, ਇਹ ਸੰਗਤ ਪਰਮਾਤਮਾ ਰੂਪ ਹੈ, ਇਹ ਦਰਖਤ ਪਰਮਾਤਮਾ ਰੂਪ ਹੈ, ਇਹ ਪਸ਼ੂ ਪੰਛੀ ਪਰਮਾਤਮਾ ਰੂਪ ਹੈ। ਉਹ ਇੰਟਰਨਲ ਚੀਜ਼ ਨੂੰ ਦੇਖਦਾ, ਆਪਾਂ ਬਾਹਰਲੀ ਦੇਖਦੇ ਹਾਂ। ਆਪਾਂ ਹਮੇਸ਼ਾ ਬਾਹਰਲੇ ਰੂਪ ਨੂੰ ਦੇਖਦੇ ਹਾਂ, ਔਰ ਲੋਕ ਬਾਹਰਲੇ ਰੂਪ ਨੂੰ ਦੇਖ ਕੇ ਕਿਸੇ ਨੂੰ ਨਫ਼ਰਤ ਕਰਦੇ ਆ, ਕਿਸੇ 'ਤੇ ਖੁਸ਼ ਹੁੰਦੇ ਨੇ, ਚਲੋ ਫਲਾਨਾ ਬੰਦਾ ਤਾਂ ਐਵੇਂ ਹੀ ਹੈ। ਜਦ ਤੱਕ ਸਾਡੇ ਮਨ 'ਚ ਨਫ਼ਰਤ ਹੈ, ਆਪਾਂ ਇੱਕ ਦੂਜੇ ਨੂੰ ਐਂ ਦੇਖੀ ਜਾਂਦੇ ਮਾੜਾ ਹੀ, ਉਦੋਂ ਤੱਕ ਆਪਾਂ ਪਰਮਾਤਮਾ ਦੇ ਦਰ 'ਤੇ ਨਹੀਂ ਪਹੁੰਚ ਸਕਦੇ, ਉਹ ਤਾਂ ਕਾਮਯਾਬ ਨਹੀਂ ਹੋ ਸਕਦੇ। ਸਾਰਿਆਂ ਦੇ ਅੰਦਰੋਂ ਇੱਕੋ ਹੀ ਚੀਜ਼ ਦੇਖੋ ਕਿ ਜੋਤ ਹੈ, ਦੂਜਾ ਨਹੀਂ ਹੈ। ਇੱਥੇ ਭਾਈ ਘਨੱਈਏ ਨੇ ਸਾਰਿਆਂ ਦੇ ਅੰਦਰ ਇੱਕੋ ਹੀ ਜੋਤ ਦੇਖ ਲਈ, ਇਸੇ ਕਰਕੇ ਬ੍ਰਹਮ ਗਿਆਨ ਦੇ ਚਰਤੇ ਹੋਏ ਨੇ। ਸੋ ਸਰਨ ਪਰੈ ਜਿਹੇ ਪਾਇੰ, ਸਿਮਰ ਸਿਮਰ ਗੁਣ ਗਾਏ ਸੁਨਾਇੰ। ਉਹੀ ਉਹਦੇ ਚਰਨਾਂ ਦੀ ਸ਼ਰਨ ਵਿੱਚ ਪੈਂਦਾ ਜਿਹਨੂੰ ਆਪੇ ਪਾ ਲੈਂਦਾ, ਇਹ ਵੀ ਨਾਲ ਗੱਲ ਹੈ। ਸਾਰੇ ਜਣੇ ਉਹਦੇ ਚਰਨਾਂ ਦੀ ਸ਼ਰਨ ਵਿੱਚ ਨਹੀਂ ਪੈਂਦੇ, ਬਸ ਫਿਰ ਇਸ ਗੱਲ ਤੋਂ ਆਪਾਂ ਅਰਦਾਸਾਂ ਬੇਨਤੀਆਂ ਸੇਵਾ ਕਰੀਏ, ਮਹਾਰਾਜ ਸਾਨੂੰ ਵੀ ਆਪਣੇ ਚਰਨ ਸ਼ਰਨ ਪਾ ਲਓ। ਫਿਰ ਉਹ ਮਨ ਦੇ ਨਾਲ ਸਿਮਰ ਸਿਮਰ ਕੇ ਰਸਨਾ ਨਾਲ ਗੁਣ ਗਾਇਨ ਕਰਕੇ ਸੁਣਾਉਂਦਾ, ਜਿਹਦਾ ਸਿਮਰਨ ਸਿਮਰਨੇ ਯੋਗ ਆ, ਉਹਦੇ ਗੁਣਾਂ ਨੂੰ ਗਾਇਨ ਕਰਕੇ ਸੁਣਾਉਂਦਾ। ਸੰਸੈ ਭਰਮ ਨਹੀਂ ਕਛ ਵਿਆਪਤ, ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ। ਮੈਂ ਬ੍ਰਹਮ ਹਾਂ ਕਿ ਹੋਰ ਕੋਈ ਆ ਮੈਂ, ਇਹ ਸੰਸਾ ਹੁੰਦਾ ਮੈਂ ਪਰਮਾਤਮਾ ਹਾਂ ਜਾਂ ਮੈਂ ਵੱਖਰਾ ਹਾਂ ਕਿ ਮੈਂ ਕੋਈ ਦੂਜਾ ਹਾਂ ਉਹ ਹੋਰ ਹੈ ਮੈਂ ਹੋਰ ਹਾਂ ਇਹਦਾ ਨਾਮ ਹੈ ਸੰਸਾ ਅਤੇ ਦੇਹੋਹੰਗ ਮੈਂ ਦੇਹ ਰੂਪ ਹਾਂ ਇਹ ਵੀ ਭਰਮ ਹੈ ਇਹੀ ਚੀਜ਼ ਚੋਂ ਤਾਂ ਆਪਾਂ ਬਾਹਰ ਨਿਕਲਣਾ ਸੰਗਤ ਵਿੱਚ ਬਹਿ ਕੇ ਇਹ ਪ੍ਰਚਾਰ ਤਾਂ ਕੋਈ ਕਰਦਾ ਹੀ ਨਹੀਂ ਦੁਨੀਆਂ ਦੇ ਅੰਦਰ ਵੀ ਮੈਂ ਦੇਹੀ ਨਹੀਂ ਹਾਂ ਮੈਂ ਆਤਮਾ ਹਾਂ ਜਦੋਂ ਆਪਾਂ ਦੇਹੀ ਨੂੰ ਛੱਡ ਕੇ ਆਤਮਾ ਵੱਲ ਨੂੰ ਤੁਰੇ ਫਿਰ ਆਪਾਂ ਬਾਹਰਲੀਆਂ ਦੇਹੀਆਂ ਨੂੰ ਛੱਡ ਕੇ ਉਹਨਾਂ ਦੀ ਆਤਮਾ ਵੱਲ ਨੂੰ ਤੁਰੇ ਤਾਂ ਆਪਾਂ ਬ੍ਰਹਮ ਗਿਆਨ ਚਲੇ ਜਾਣਾ ਦੂਜਾ ਕੋਈ ਹੈ ਹੀ ਨਹੀਂ ਉਹੀ ਸਾਰਿਆਂ ਦੇ ਅੰਦਰ ਬੈਠਾ ਵਿਆਪਕ ਨਜ਼ਰ ਆ ਰਿਹਾ ਤਾਂ ਫਿਰ ਜਿੰਨੇ ਸੰਸੇ ਭਰਮ ਨੇ ਉਹ ਫਿਰ ਵਿਆਪਦੇ ਹੀ ਨਹੀਂ ਹਨ ਸੰਸਾ ਜੋ ਭਰਮਾਉਣੇ ਵਾਲਾ ਉਹਨੂੰ ਕੁਝ ਵੀ ਨਹੀਂ ਵਿਆਪਦਾ ਜੋ ਨਾਮ ਜਪਦਾ ਉਸ ਮਹਾਤਮਾ ਦਾ ਪ੍ਰਤਾਪ ਸਾਰੇ ਕਿਤੇ ਪ੍ਰਗਟ ਕਰਕੇ ਜਾਣਿਆ ਜਾਂਦਾ ਉਸ ਪਰਮਾਤਮਾ ਦੇ ਪ੍ਰਤਾਪ ਨੂੰ ਸਾਰੇ ਪ੍ਰਗਟ ਜਾਪਤ ਜਾਣਦਾ ਹੈ ਉਹ ਬੰਦਾ ਜਿਹੜਾ ਨਾਮ ਜਪਣ ਵਾਲਾ ਜਿਹਨੇ ਮਨ ਦੇ ਅੰਦਰੋਂ ਬਾਹਰਲੇ ਰੂਪ ਦੇਖਣੇ ਛੱਡ ਦਿੱਤੇ ਅਤੇ ਅੰਦਰ ਨੂੰ ਦੇਖਦਾ ਨਿਰੰਕਾਰ ਹੈ ਜਦੋਂ ਆਪਾਂ ਬਾਹਰਲਾ ਰੂਪ ਦੇਖਦੇ ਹਾਂ ਉਦੋਂ ਹੀ ਵਿਕਾਰ ਪੈਦਾ ਹੁੰਦੇ ਨੇ ਮਨ 'ਚ ਪਰਤ੍ਰੈ ਰੂਪ ਨਾ ਪੇਖਿਆ ਨੇਤਰ ਆਪਾਂ ਜਦੋਂ ਬਾਹਰਲੇ ਰੂਪ ਨੂੰ ਦੇਖਦੇ ਹਾਂ ਬਾਹਰਲੇ ਰੂਪ ਨੂੰ ਦੇਖ ਕੇ ਫਿਰ ਉਹਦੇ ਇਹ ਸਿੱਖ ਹੈ ਇਹ ਹਿੰਦੂ ਹੈ ਮੁਸਲਮਾਨ ਹੈ ਇਹ ਈਸਾਈ ਹੈ ਪਸ਼ੂ ਪੰਛੀ ਹੈ ਤਾਂ ਇਹ ਬੰਦਾ ਖਰਾਬ ਹੈ ਇਹ ਠੀਕ ਹੈ ਇਹ ਦੋਸਤ ਹੈ ਦੁਸ਼ਮਣ ਹੈ ਇਹ ਆਪਣੇ ਅੰਦਰ ਨਾਨਾਪਣ ਆ ਜਾਂਦਾ ਵਖਰੇਵਾਂ ਆ ਜਾਂਦਾ ਕਿਉਂਕਿ ਬਾਹਰਲੀਆਂ ਸ਼ਕਲਾਂ ਕਿਸੇ ਨਾਲ ਨਹੀਂ ਮਿਲਦੀਆਂ ਬਾਹਰਲੇ ਧਰਮ ਕਿਸੇ ਨਾਲ ਆਪਸ ਵਿੱਚ ਨਹੀਂ ਮਿਲਦੇ ਧਰਮ ਬਾਹਰਲੀ ਕੋਈ ਗੱਲ ਨਹੀਂ ਮਿਲੀ ਪਰ ਸਾਡੀ ਸਾਰੀ ਦੁਨੀਆਂ ਦੀ ਇੱਕ ਚੀਜ਼ ਮਿਲਦੀ ਆਪਸ ਵਿੱਚ ਉਹ ਹੈ ਸਾਡੇ ਅੰਦਰ ਜੋ ਆਤਮਾ ਹੈ ਆਤਮਾ ਸਾਡੀ ਇੱਕੋ ਹੀ ਸਾਰਿਆਂ ਦੀ ਇੱਥੇ ਤੱਕ ਜਾਣਾ ਬਹੁਤ ਜ਼ਿਆਦਾ ਔਖਾ ਹੈ ਸੁਣਨਾ ਬੜਾ ਸੌਖਾ ਹੈ ਪਰ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਹਿਸ ਕਿਰਤੀ ਦੇ ਪਹਿਲਾਂ ਜਿਹੜੀ ਸਹਿਸ ਕਿਰਤੀ ਉਚਾਰੀ ਹੈ ਚਾਰ ਸਲੋਕੀ ਜਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਚਾਰਨ ਕੀਤਾ ਕਿ ਏਕ ਸ਼ਬਦੰ ਉਹ ਵਾਲੀ ਪੰਗਤੀਆਂ ਪੌੜੀਆਂ ਉਚਾਰਨ ਕੀਤੀਆਂ ਨੇ ਉਹਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਚੀਜ਼ ਤਾਂ ਦੱਸੀ ਹੈ ਕਿ ਸਾਰਿਆਂ ਦਾ ਧਰਮ ਅਲੱਗ ਅਲੱਗ ਹੋ ਸਕਦਾ ਪਰ ਇੱਕ ਚੀਜ਼ ਹੈ ਕਿ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੀ ਵਿਆਪਕ ਦੇਖ ਕੇ ਹੀ ਸਾਰਿਆਂ ਦਾ ਆਦਰ ਸਤਿਕਾਰ ਕਰਕੇ ਹੀ ਆਪਾਂ ਗਾਹਾਂ ਟੱਪ ਸਕਦੇ ਹਾਂ ਜਦ ਤੱਕ ਆਪਾਂ ਸਾਰਿਆਂ ਦਾ ਸਤਿਕਾਰ ਨਹੀਂ ਕਰਦੇ ਆਪਾਂ ਦੇਖਦੇ ਹਾਂ ਚੱਲ ਇਹਦੇ ਕੋਲ ਕਿਹੜਾ ਪੈਸਾ ਬੰਦੇ ਕੋਲ ਇਹਦਾ ਕਰ ਦਿਓ ਨਰਾਦਰ ਉਹ ਬੰਦਾ ਤਾਂ ਗਰੀਬ ਹੈ ਆਹ ਬੰਦਾ ਤਾਂ ਬਜ਼ੁਰਗ ਹੈ ਚੱਲ ਇਹਨੇ ਆਪਾਂ ਨੂੰ ਕੀ ਕਹਿਣਾ ਉਹ ਬੰਦਾ ਤਾਂ ਬੜਾ ਤਕੜਾ ਆਪਾਂ ਇਸੇ ਗੱਲ 'ਚ ਫਸੇ ਹੋਏ ਸਾਰੇ ਜਾਣੇ ਆਪਾਂ ਇਸ ਗੱਲ 'ਚੋਂ ਨਿਕਲ ਕੇ ਉਹ ਜੋਤ ਤੱਕ ਕਿਉਂ ਨਹੀਂ ਜਾਂਦੇ ਕਿ ਸਾਰਿਆਂ ਵਿੱਚ ਤਾਂ ਤੂੰ ਆਪ ਹੀ ਬੈਠਾ ਮੈਂ ਤਾਂ ਤੇਰਾ ਸਤਿਕਾਰ ਕਰਨਾ ਮੈਂ ਨਹੀਂ ਦੇਖਣਾ ਕਿ ਬਾਹਰਲਾ ਰੂਪ ਕੀ ਇਹ ਬ੍ਰਹਮ ਗਿਆਨ ਦੀ ਕਥਾ ਜਦੋਂ ਆਪਾਂ ਇੱਥੇ ਤੱਕ ਚਲੇ ਜਾਂਦੇ ਹਾਂ ਤਾਂ ਫਿਰ ਆਪਾਂ ਜਿਹੜੀ ਅਵਸਥਾ ਨੂੰ ਲੱਭਦੇ ਹਾਂ ਉਹ ਅਵਸਥਾ ਆਪਾਂ ਨੂੰ ਫਿਰ ਪ੍ਰਾਪਤ ਹੁੰਦੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਸੋ ਸਾਧੂ ਇਹ ਪਹੁੰਚਣ ਹਾਰਾ ਨਾਨਕ ਤਾਕੈ ਸਦ ਬਲਿਹਾਰਾ ਜੋ ਇਸ ਪਰਮਾਤਮਾ ਨੂੰ ਪਹੁੰਚਣ ਵਾਲਾ ਉਹੀ ਸਾਧੂ ਹੁੰਦਾ ਅਸਲੀ ਜੋ ਇਸ ਪਹੁੰਚ ਵਾਲਾ ਉਹੀ ਅਸਲੀ ਸਾਧੂ ਹੈ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਉਸ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ ਸਦਾ ਹੀ ਬਲਿਹਾਰ ਜਾਂਦੇ ਹਾਂ।